Thank you. ਸਤਿਗੁਰੂ ਦੀ ਸ਼ਰਨ ਲੈਂਦੇ ਹਾਂ ਅਤੇ ਸ਼ਬਦ ਇੱਥੇ ਕਲੋਜ਼ ਕਰਦੇ ਹਨ। ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਹੋ ਇਹ ਬਾਰੀ। ਸਾਰੀ ਗੁਰਬਾਣੀ ਚ ਸੰਤ ਕਿੱਥੇ ਹੈ, ਸਾਧ ਕਿੱਥੇ ਹੈ, ਸਤਿਗੁਰੂ ਕਿੱਥੇ ਹੈ, ਕਿਹੜਾ ਸਾਧ ਕਰਨਾ ਹੈ, ਇਹ ਇੱਕ ਸਿੱਖੀ ਚ ਅੱਜ ਭਾਖ ਦਾ ਸਵਾਲ ਬਣ ਗਿਆ। ਜਦੋਂ ਗੌੜੀ ਸੁਖਮਣੀ ਦੀ ਅਸ਼ਟਪਦੀ ਸਾਧ ਦੀ ਪੜ੍ਹੀ ਦੀ ਹੈ, ਸਾਧ ਕੇ ਸੰਗ ਮੁਖ ਗੁਜਰ ਹੋ, ਸਾਧ ਸੰਗ ਮਲ ਸਗਲੀ ਖੋਦ, ਸਾਧ ਕੇ ਸੰਗ ਨਹੀਂ ਕਿਸਾਰ, ਉਹ ਪਾਠ ਕਰਦਿਆਂ ਹੋਇਆਂ ਹਰ ਕੇ ਕੁਦਰਤੀ ਚੀਜ਼ ਹੈ। ਗੁਰਸਿੱਖ ਨੂੰ ਸਮਝਣਾ ਪੈਣਾ ਹੈ ਕਿ ਸਾਰੀ ਬਾਣੀ ਚ ਸਾਧ ਤੇ ਸੰਤ ਲਫ਼ਜ਼ ਕਿਹਦੀ ਪਰਥਾਏ ਆਇਆ ਹੈ। ਜਪ ਬਾਣੀ ਜਿਹਦੇ ਉੱਤੇ ਮਹੱਲਾ ਕੋਈ ਨਹੀਂ ਹੈ, ਰਾਗ ਕੋਈ ਨਹੀਂ ਹੈ, ਐਂ ਲੱਗਦਾ ਹੈ ਜਿੱਦਾਂ ਅਕਾਲ ਪੁਰਖ ਦੀ ਸਿੱਧਾ ਗਿਆਨ ਨਾਨਕ ਛਾਪ ਥੱਲੇ ਆਇਆ ਹੈ। ਉਸ ਬਾਣੀ ਚ ਸੰਤ ਸਾਧੂ ਦਾ ਨਾਂ ਹੈ ਨਹੀਂ, ਉਸ ਬਾਣੀ ਚ ਸਤਿਗੁਰੂ ਦਾ ਨਾਂ ਹੈ ਨਹੀਂ। ਜੇ ਸਾਰੀ ਬਾਣੀ ਜਪ ਧਿਆਨ ਨਾ ਪੜ੍ਹੀਏ, ਉੱਥੇ ਵਡਿਆਈ ਹੈ ਭਗਤ ਦੀ, ਨਾਨਕ ਭਗਤਾਂ ਸਦਾ ਵਿਗਾਸ, ਭਗਤ ਨੂੰ ਸਭ ਤੋਂ ਉੱਚਾ ਮੰਨਿਆ ਗਿਆ ਹੈ। ਔਰ ਜੋ ਗੁਰਸਿੱਖੀ ਚ ਸਭ ਤੋਂ ਉੱਚਾ ਸਾਰੀ ਬਾਣੀ ਚ ਭਗਤ ਮੰਨਿਆ ਹੈ, ਉਹ ਹੈ ਜਨ ਨਾਨਕ ਭਗਤ ਦਰੇ ਤੁਲ ਬ੍ਰਹਮ ਸੰ ਸਰੇ ਏਕ ਜੀ ਕਿਆ ਬਖਾਨਾ ਹਾਂ ਕੇ ਬਲ 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 ਸਾਧ ਬਲਹਾਰ। ਜਨ ਨਾਨਕ ਭਗਤ, ਜਿਹੜਾ ਨਾਨਕ ਭਗਤ ਹੈ ਉਹ ਅਕਾਲ ਪੁਰਖ ਦੇ ਬਰੋਬਰ ਤੁਲਿਆ ਬੈਠਾ ਹੈ ਉੱਥੇ। ਜਨ ਨਾਨਕ ਭਗਤ ਦਰੇ ਤੁਲ ਬ੍ਰਹਮ ਸਮ ਸਰੇ, ਜੋ ਬ੍ਰਹਮ ਹੈ, ਰੱਬ ਹੈ, ਅਕਾਲ ਪੁਰਖ ਹੈ, ਉਹਦੇ ਬਰਾਬਰ ਉਹ ਤੁਲਿਆ ਬੈਠਾ ਉੱਥੇ। ਇਹ ਮੁੱਖ ਵਾਕ ਮਹੱਲਾ ਪੰਜਵਾਂ ਹੈ। ਲਿਖਦੇ ਹੈ ਵੀ ਗੁਰੂ ਨਾਨਕ ਦੀ ਐਡੀ ਉੱਚੀ ਪਦਵੀ ਹੈ, ਜਨ ਨਾਨਕ ਭਗਤ ਦਰੇ ਤੁਲ ਬ੍ਰਹਮ ਸਮ ਸਰੇ। ਬ੍ਰਹਮ ਦੇ ਬਰੋਬਰ ਤੁਲਿਆ ਬੈਠਾ ਹੈ। ਇਸ ਕਰਕੇ ਸਾਰੀ ਬਾਣੀ ਚ ਜੋ ਸੰਤ ਸਾਧ ਭਗਤ ਆਏਗਾ ਉਹ ਗੁਰੂ ਨਾਨਕ ਪ੍ਰਥਾ ਆਏਗਾ, ਔਰ ਗੁਰੂ ਨਾਨਕ ਦੀ ਦੇਹ ਪ੍ਰਥਾ ਨਹੀਂ ਆਏਗਾ, ਉਹ ਹੈ ਸ਼ਬਦ ਅਖੁੱਟ ਬਾਬਾ ਨਾਨਕਾ। ਉਹ ਸਦਾ ਲਈ ਹੀ ਬ੍ਰਹਮ ਚ ਸਰੂਪ ਚ ਲੈ ਹੈ। ਬਾਬੇ ਨਾਨਕ ਦਾ ਉਹ ਸਰੂਪ ਆਮ ਬਾਣੀ ਦੀ ਜਿਹੜੀ ਦੇਹ ਹੈ ਉਹਨੂੰ ਗੁਰੂ ਬਾਬਾ ਕਿਹਾ ਹੈ। ਜੋ ਗੁਰੂ ਬਾਬੇ ਫਿੱਟ ਕੇ ਸੋ ਖੁਰ ਅੰਗਦ ਫਿੱਟ ਕੇ ਤੀਜੀ ਪੀੜ੍ਹੀ ਵਿਚਾਰਿਆ ਕਿਆ ਇਹਨਾਂ ਹੱਥ ਵਿਚਾਰੇ, ਚੌਥੀ ਪੀੜ੍ਹੀ ਜਿਹਨੇ ਨਿੰਦਕ ਦੁਸ਼ਟ ਬੀਤਾ ਹੈ। ਸੋ ਗੁਰੂ ਬਾਬਾ ਬਾਬੇ ਨਾਨਕ ਨੂੰ ਦੀ ਦੇਹ ਨੂੰ ਗੁਰੂ ਬਾਬਾ ਕਹਿੰਦੇ ਸੀ। ਪਰ ਸਾਰੀ ਬਾਣੀ 'ਚ ਜਿਹੜਾ ਗੁਰੂ ਦਾ ਅਸਲ ਸਰੂਪ ਹੈ ਜੋ ਸਦਾ ਹੀ ਜੀਂਦਾ ਹੈ ਉਹ ਸਤਿਗੁਰੂ ਸਰੂਪ ਹੈ। ਉਹ ਹੈ ਬੜੇ ਧਿਆਨ ਨਾਲ ਭਖ ਦਾ ਸਵਾਲ, ਅੱਜ ਕੱਲ੍ਹ ਸਾਰੀ ਸਿੱਖੀ ਹੀ ਗੁੰਮਰਾਹ ਹੋ ਰਹੀ ਹੈ। ਕੋਈ ਦੇਹਧਾਰੀ ਗੁਰੂ ਧਾਰੀ ਜਾ ਰਹੀ ਹੈ, ਕੋਈ ਸੰਤ ਜੋ ਗੁਰਸਿੱਖੀ 'ਚ ਆਪਣੇ ਆਪ ਨੂੰ ਗੁਰਮਤਿ 'ਚ ਵੀ ਕਹਿੰਦੀ ਹੈ ਵੀ ਅਸੀਂ ਪੰਥ ਦੇ ਥੱਲੇ ਹੋ, ਆਪਣਾ ਆਪਣਾ ਗੁਰੂ ਡੰਮ ਤੋਰੀ ਜਾਂਦੇ ਹਨ। ਕਿਉਂਕਿ ਜਿੱਥੇ ਸਾਧ ਦਾ ਸੰਤ ਦਾ ਲਫ਼ਜ਼ ਆਉਂਦਾ ਹੈ ਉਹਨਾਂ ਦੇ ਅਖਾੜਿਆਂ 'ਚ ਸ਼ਬਦ ਪੜ੍ਹਨ ਵਾਲੇ ਉਹਨਾਂ ਨੂੰ ਬ੍ਰਹਮ ਗਿਆਨੀ, ਉਹਨਾਂ ਨੂੰ ਬ੍ਰਹਮ ਗਿਆਨੀ ਨਹੀਂ ਮਰਤਾ ਸਦ ਜੀਵੇ। ਹੋਰ ਸਾਧ ਸੰਤ ਦਾ ਜਦੋਂ ਲਫ਼ਜ਼ ਆਊ ਉਹ ਹਰ ਇੱਕ ਦੀ ਸਾਈਕੋਲੋਜੀਕਲ ਪੁਜ਼ੀਸ਼ਨ ਐਸੀ ਹੋ ਗਈ ਸਿੱਖ ਦੀ, ਉਹ ਉਸੇ ਟੋਲੇ ਦੇ ਵੱਡੇ ਜਥੇਦਾਰ ਨੂੰ ਉਹ ਸੰਤ ਸਾਧ ਦਾ ਲਫ਼ਜ਼ ਦੇ ਦੂ। ਇਹ ਚੀਜ਼ ਬੜੀ ਧਿਆਨ ਨਾਲ ਦੇਖਣੀ ਹੈ ਵੀ ਮਹੱਲਿਆਂ ਨਾਲ ਸੰਤ ਲਫ਼ਜ਼ ਕਿਹਨੂੰ ਦਿੱਤਾ ਹੈ। ਸੋ ਸਾਰੇ ਮਹੱਲਿਆਂ ਨਾਲ ਜਿਹੜਾ ਨਾਨਕ ਭਗਤ ਦਰ ਤੁਲ ਬ੍ਰਹਮ ਸਮ ਸਰੇ, ਉਹ ਜਿਹੜਾ ਅੰਦਰ ਸਦਾ ਜਾਗਦਾ ਹੈ ਸਤਿਗੁਰੂ ਮੇਰਾ ਸਦਾ ਸਦਾ ਨਾਵੇ ਨਾ ਜਾਏ, ਕਿਉਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰੇ। ਅਕਾਲ ਪੁਰਖ ਆਪ ਕਲਾ ਲੈ ਕੇ ਗੁਰੂ ਨਾਨਕ 'ਚ ਆਇਆ ਸੀ, ਔਰ ਜਿਹੜਾ ਮਹੱਲਾ ਪੰਜਵਾਂ ਉਹਦੇ ਮੁਤਲਕ ਤੇ ਸਾਫ਼ ਲਿਖ ਦਿੱਤਾ ਉਸ ਦੇਹ ਦੇ ਮੁਤਲਕ। ਪ੍ਰਤੱਖ ਹਿਰਦੇ ਗੁਰੂ ਅਰਜਨ ਕੇ ਪੂਰਨ ਬ੍ਰਹਮ ਨਿਵਾਸ ਲਿਆ। ਜਿਹੜਾ ਮਹੱਲਾ ਪੰਜਵਾਂ ਹੈ ਉਹਨੂੰ ਗੁਰੂ ਅਰਜਨ ਨੇ ਤਾਂ ਲਿਖਿਆ ਹੈ ਕਿ ਉਹਦੀ ਦੇਹ ਦੇ ਵਿੱਚ ਜਿਹੜਾ ਸੀ ਹਿਰਦਾ ਉਹਦੇ 'ਚ ਪੂਰਨ ਬ੍ਰਹਮ ਨਿਵਾਸ ਲਿਆ। ਲੇਕਿਨ ਉਹੀ ਮਹੱਲਾ ਪੰਜਵਾਂ ਇਸ ਸ਼ਬਦ ਦੇ ਵਿੱਚ ਕਿਹਦੇ ਪਿੱਛੇ ਪੈਂਦਾ ਹੈ ਅਤੇ ਉਹ ਲਿਖਦਾ ਹੈ ਮਹੱਲਾ ਪੰਜਵਾਂ ਮੈਂ ਕਿਹਦੀ ਸ਼ਰਨ ਆ ਰਿਹਾ ਹਾਂ। ਤਿੰਨ ਚਾਰ ਪੀੜ੍ਹੀਆਂ ਤੋਂ ਬਾਅਦ ਜਦਕਿ ਦਾਦਾ ਪੜਦਾਦੇ ਸਭ ਕੁਝ ਕਿੰਨੇ ਸਾਲਾਂ ਬਾਅਦ ਮਹੱਲਾ ਪੰਜਵਾਂ ਬਾਬਾ ਨਾਨਕ ਦੇਹ ਛੱਡ ਚੁੱਕਾ ਹੈ, ਲੇਕਿਨ ਉਹ ਜਾਗਦੀ ਜੋਤ ਮੰਨ ਕੇ ਮਹੱਲਾ ਪੰਜਵਾਂ ਕਹਿ ਰਿਹਾ ਹੈ ਆਇਓ ਸਰਨ ਤਿਹਾਰੀ ਮਹੱਲੇ ਪੰਜਵਾਂ ਤੀਜਾ ਦੂਜਾ ਚੌਥਾ ਪੰਜਵਾਂ ਸ਼ਬਦਾਂ 'ਤੇ ਤਦੇ ਲਿਖਿਆ ਵੀ ਜੋ ਗੁਰਸਿੱਖ ਸ਼ਬਦ ਨੂੰ ਵਿਚਾਰਨ ਵਾਲਾ ਹੈ ਉਹ ਨਾਲ ਨਾਲ ਟਾਈਮ ਵੀ ਬਚੇ। ਇਹ ਜਿਹੜਾ ਸ਼ਬਦ ਹੈ ਮਹੱਲੇ ਪੰਜਵੇਂ ਵੇਲੇ ਆਇਆ, ਲੇਕਿਨ ਬਾਬਾ ਨਾਨਕ ਪਹਿਲੀਆਂ ਚਾਰ ਪੀੜ੍ਹੀਆਂ ਉਹ ਕਿਤੇ। ਇਸ ਕਰਕੇ ਸਾਨੂੰ ਮੰਨਣਾ ਪੈਣਾ ਹੈ ਵੀ ਜੋ ਮਹੱਲੇ ਪੰਜਵੇਂ ਨਾਲ ਜਾਗਦਾ ਮੰਨਿਆ ਹੈ ਵੀ ਉਹ ਮੌਜੂਦ ਹੈ। ਜਿਨ ਕੇ ਰਾਮ ਵਸੇ ਮਨ ਮਾਹੇ ਨਾਮ ਮਰੇ ਨਾ ਠਾਗੇ ਜਾਹੇ। ਇਸ ਕਰਕੇ ਉਹ ਗੁਰੂ ਨਾਨਕ ਕਿਤੇ ਨਹੀਂ, ਉਹ ਸਦਾ ਸਦਾ ਹੈ। ਔਰ ਕਿਉਂਕਿ ਮਹੱਲਾ ਪੰਜਵਾਂ ਸ਼ਬਦ 'ਚ ਓਟ ਲੈ ਰਿਹਾ ਹੈ ਉਹਦੀ, ਔਰ ਸਤਿਗੁਰ ਆਪਣੇ ਆਪ ਨੂੰ ਨਹੀਂ ਕਹਿ ਰਿਹਾ, ਕਿਉਂਕਿ ਜੇ ਆਪਣੇ ਆਪ ਨੂੰ ਕਹਿ ਜੇ ਤਾਂ ਸਾਰੀ ਬਾਣੀ ਹੀ ਹਉਮੇ 'ਚ ਹੋ ਜਾਂਦੀ, ਉਹਨਾਂ ਦੀ ਹਉਮੇ ਮਰੀ ਸੀ। ਇਸ ਕਰਕੇ ਅਖੀਰ 'ਤੇ ਜਾ ਕੇ ਸ਼ਬਦ ਕਲੋਜ਼ ਕਰਦੇ ਹੈ ਨਾਨਕ ਦਾਸ ਸੰਤ ਪਾਛੇ ਪਾਇਓ। ਸਪਸ਼ਟ ਹੋ ਗਿਆ ਵੀ ਨਾਨਕ ਦਾ ਜਿਹੜਾ ਦਾਸ ਹੈ ਮਹੱਲਾ ਪੰਜਵਾਂ ਉਹ ਸੰਤ ਦੇ ਪਾਛੇ ਪੜਦਾ। ਇਸੇ ਕਰਕੇ ਸੰਤ ਨੂੰ ਹੀ ਸਤਿਗੁਰੂ, ਸੰਤ ਨੂੰ ਹੀ ਸਾਧ, ਸੰਤ ਨੂੰ ਹੀ ਸਾਰੀ ਚੀਜ਼ ਕਹੀ। ਸਾਧ ਸੰਤ ਸਤਿਗੁਰੂ ਇੱਕੋ ਸਰੂਪ ਹੈ ਸਾਰੀ ਬਾਣੀ, ਔਰ ਇਹ ਸਾਰਾ ਲਿਖਾਇਕ ਹੀ ਸ਼ਬਦ ਅਖੁੱਟ ਬਾਬਾ ਨਾਨਕੇ ਦੇ ਹੈ। ਅਗਰ ਐਸ ਮੇਜਰਿੰਗ ਸਟਿੱਕ ਨਾਲ ਸਾਰੀ ਬਾਣੀ ਨਾਪੀਏ ਅਤੇ ਸੰਤ ਸਾਧ ਦਾ ਝਗੜਾ ਹੀ ਖਤਮ ਹੋ ਜਾਂਦਾ, ਔਰ ਸਭ ਕੁਛ ਹੀ ਉਹ ਸਤਿਗੁਰੂ ਨਾਨਕ ਦੇਵ ਜੀ ਹਨ, ਔਰ ਹੈ ਵੀ ਉਹ ਇਸ ਬੌਡੀ ਦੇ ਅੰਦਰ ਹੀ। ਇਸ ਕਰਕੇ ਅੱਜ ਦੀ ਜਿਹੜੀ ਸ਼ਬਦ ਚੌਂਕੀ ਹੈ ਅਸੀਂ ਇਹੋ ਲੈਣੀ ਹੈ ਵੀ ਉਹ ਜਿਹੜਾ ਸਾਧੂ ਅੰਦਰ ਹੈ ਸਦਾ ਹੀ ਹਰ ਇੱਕ ਦੇ ਅੰਦਰ ਹੈ, ਉਹ ਬਾਬਾ ਨਾਨਕ ਸ਼ਬਦ ਰੂਪ ਜੋ ਅੰਦਰ ਹੈ ਉਹਨੂੰ ਉਹਦੀ ਓਟ ਲੈਣੀ ਹੈ ਸਦਾ। ਅਤੇ ਹੋਰ ਬਾਹਰਲਾ ਸਾਧ ਸੰਤ ਜਾਂ ਦੇਹ ਇਹ ਬਾਣੀ 'ਚ ਬਿਲਕੁਲ ਹੀ ਮਨਾ ਹੈ। ਇਹ ਕੁਫਰ ਹੈ ਕਹਿਣਾ ਵੀ ਜਿਹੜਾ ਸਾਰੀਆਂ ਅਸ਼ਟਪਦੀਆਂ ਜਾਂ ਸਾਧ ਦਾ ਲਫ਼ਜ਼ ਬਾਹਰ ਵਰਦਾ ਹੈ ਉਹ ਗੁਰੂ ਨਾਨਕ 'ਤੇ ਹੀ ਵਰੇਗਾ ਔਰ ਅਮਰ ਹੈ, ਸਤਿਗੁਰ ਸੱਚਾ ਅਮਰ ਹੈ। ਇਸ ਕਰਕੇ ਉਹ ਸਦਾ ਹੀ ਅੰਦਰ ਹੈ, ਲੇਕਿਨ ਉਹਨੂੰ ਕੱਢਣਾ ਪੈਂਦਾ ਕਿਉਂਕਿ ਆਪ ਹੀ ਉਹ ਜਿਹੜਾ ਗੁਰੂ ਸਰੂਪ ਸਤਿਗੁਰੂ ਸਰੂਪ ਸਤਿਗੁਰੂ ਹੈ ਉਹ ਹੈ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਦੋਂ ਅੰਦਰੋਂ ਤੂੰ ਪ੍ਰਗਟ ਕਰ ਲਿਆ ਨਾਮ ਨੂੰ ਆਖ ਕੇ ਅਤੇ ਉਹਨੂੰ ਸੁਣ ਕੇ ਕਮਾਈ ਕਰਕੇ, ਫਿਰ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿੱਤ ਲਾਇਆ ਜਗ ਜੀਵਨ ਦਾਤਾ ਪਾਇਆ। ਜਦੋਂ ਪਹਿਲਾਂ ਸਤਿਗੁਰੂ ਮਿਲ ਗਿਆ ਫਿਰ ਉਹਨੂੰ ਅਕਾਲ ਪੁਰਖ ਵੀ ਅੰਦਰ ਮਿਲਣਾ, ਪਰ ਮਿਲਣਾ ਅੰਦਰ ਹੈ। ਇਸ ਕਰਕੇ ਇੱਥੇ ਪਹਿਲਾਂ ਅਸੀਂ ਸ਼ਬਦ ਇਹ ਲਿਆ ਸੀ ਮੁਤਲਕ ਲਿਖਿਆ ਹੈ ਕਿ ਮੈਨੂੰ ਮੇਲ ਲਿਓ ਜਿਸਨੂੰ ਜਿਹਨੂੰ ਵੀ ਰੱਬ ਨੇ ਦਰਸ਼ਨ ਦਿੱਤੇ ਹਨ ਉਸ ਸਾਧੂ ਦੇ ਥਰੂ ਦਿੱਤੇ ਹਨ, ਪ੍ਰੋਪਰ ਚੈਨਲ ਥਾਣੀ ਦਿੱਤੇ। ਇਹ ਕਦੀ ਨਹੀਂ ਹੋਇਆ ਕਿ ਅਕਾਲ ਪੁਰਖ ਸਿੱਧਾ ਕਿਸੇ ਭਗਤ ਨੂੰ ਆਣ ਕੇ ਮਿਲਿਆ ਹੋ, ਵਿੱਚ ਸਤਿਗੁਰੂ ਵਿਚੋਲਾ ਹੈ। ਇਸ ਕਰਕੇ ਜਿਸ ਨੂੰ ਤੁਮ ਸ਼ਬਦਾਂ ਚ ਦੋ ਦੋ ਰਹਾਉ ਆਉਣਗੇ। ਪਹਿਲੇ ਰਹਾਉ ਚ ਸਵਾਲ ਹੋਏਗਾ, ਦੂਜਾ ਰਹਾਉ ਚ ਜਵਾਬ ਹੋਏਗਾ। ਸੋ ਇਸ ਸ਼ਬਦ ਦਾ ਅਸੀਂ ਦੂਜਾ ਰਹਾਉ ਪਹਿਲਾਂ ਤਾਂ ਲਿਆ ਹੈ ਕਿ ਇਹ ਜਵਾਬ ਹੈ ਜਦੋਂ ਇਨਸਾਨ ਦੇ ਸਾਰੇ ਆਸਰੇ ਟੁੱਟ ਜਾਂਦੇ ਹਨ, ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਹੜ੍ਹ ਆ ਰਹੇ ਨੇ, ਇਨਸਾਨ ਬੁਰੀ ਤਰ੍ਹਾਂ ਮਾਇਆ ਚ ਗਲਚਿਆ ਪਿਆ ਹੈ, ਕੀ ਉਸ ਦੇ ਅੰਦਰ ਰੱਬ ਆ ਸਕਦਾ ਹੈ? ਆਓ ਸ਼ਬਦ ਸ਼ੁਰੂ ਤੋਂ ਲਈਏ। ਔਰ ਸ਼ੁਰੂ ਤੋਂ ਸ਼ਬਦ ਲੈਣ ਲੱਗੇ ਬੜੇ ਧਿਆਨ ਨਾਲ ਦੇਖਣਾ ਹੈ ਕਿ ਰਹਾਉ ਦੀ ਤੁਕ 'ਚ ਪਹਿਲੀਆਂ ਦੋਵਾਂ ਤੁਕਾਂ ਨਾਲ ਸਮਾਉਣਾ ਹੈ, ਔਰ ਮਨ ਦੀ ਐਸੀ ਹਾਲਤ ਹੈ ਵੀ ਮੇਰੇ ਮਨ ਦੇ ਅੰਦਰ ਹੀ ਰੱਬ ਹੈ, ਕੀ ਮਨ ਨੂੰ ਪ੍ਰਗਟ ਕਰ ਸਕਦਾ ਹੈ? ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓ ਸਤਿਗੁਰ ਪ੍ਰਸਾਦੇ, ਇੱਥੋਂ ਸ਼ਬਦ ਸ਼ੁਰੂ ਹੁੰਦਾ ਹੈ ਅਤੇ ਐਸ ਭਾਵਨਾ ਮਹਾਰਾਜ ਸ਼ੁਰੂ ਕਰ ਰਿਹਾ ਹੈ। ਉਰਜ ਰਹੋ ਵਿਖਿਆ ਕੈ ਸੰਗਾ, ਉਰਜ ਰਹੋ ਵਿਖਿਆ ਕੈ ਸੰਗਾ, ਮਨ ਹੈ ਵਿਆਪਤ ਅਨਕ ਤਰੰਗਾ, ਮਨ ਹੈ ਵਿਆਪਤ ਅਨਕ ਤਰੰਗਾ, ਉਰਜ ਰਹੋ ਵਿਖਿਆ ਕੈ ਸੰਗਾ, ਉਰਜ ਰਹੋ ਵਿਖਿਆ ਕੈ ਸੰਗਾ, ਮਨ ਹੈ ਕਤ ਪਾਈਏ ਕਤ ਪਾਈਏ ਪੂਰਨ ਪਰਮੇਸ਼ਰ, ਕਤ ਪਾਈਏ ਪੂਰਨ ਪਰਮੇਸ਼ਰ, ਰਹਾਉ ਕਤ ਪਾਈਏ ਚ ਉਰਜਿਆ ਪਿਆ ਹੈ, ਮਨ ਖੜਾ ਨਹੀਂ ਹੁੰਦਾ, ਅਨਕ ਤਰੰਗਾਂ ਹਨ, ਪਰ ਮੇਰੇ ਮਾਂ ਕਹਿੰਦੀ ਬਾਣੀ ਮੇਰੇ ਮਨ ਦੇ ਵਿੱਚ ਹੀ ਉਹ ਅਨਐਕਸੈਸੇਬਲ ਅਨਅਪਰੋਚੇਬਲ ਅਗਮ ਅਗੋਚਰ ਉਹ ਰੱਬ ਹੈ, ਮੈਂ ਉਹਨੂੰ ਕਿੱਦਾਂ ਪੂਰਨ ਪਰਮੇਸ਼ਰ ਨੂੰ ਪਾ ਸਕਦਾ? ਇਹ ਸਵਾਲ ਹੈ। ਨਾਲੇ ਹੋਰ ਕੀ ਹਾਲਤ ਹੈ ਮੇਰੀ? ਮੋਹ ਮਗਨ ਮੈਂ ਰਹਿ ਵਿਆਪੀ, कृष्णा कबू नहीं त्रापे
अत कृष्णा कबू नहीं त्रापे
बसे क्रोध बसे क्रोध शरीरे चंडारा
बसे क्रोध शरीरे चंडारा
अज्ञाने न सूझे महागुबारा
अज्ञाने न सूझे महागुबारा
परमत व्यापत करे केवारा
परमत व्यापत करे केवारा
जान न पाइए प्रभ दरबार
जान न पाइए
आशा अंदेशा बंधे पराना
आशा अंदेशा बंधे पराना
महल न पावे तीर्थ बिगाना
महल न पावे
सगल व्याधि कैवश कर दीना
सगल व्याधि कैवश कर दीना
फिर तो प्यास क्यों जल बिन मीना
फिर तो प्यास
कछु सियानप उगत न मोरी
कछु सियानप उगत न मोरी उगत न मोरी उगत न मोरी कछु सियानप उगत न मोरी कछु ਤੁਕਾਂ ਰਹਾਓ ਦੂਜੇ ਤੂੰ ਪਹਿਲੀਆਂ ਆਉਣੀਆਂ ਹਨ ਜਿਹਨਾਂ ਨਾਲ ਰਹਾਓ ਦੂਜੇ ਦੇ ਜਵਾਬ 'ਚ ਜਾ ਸਮਾਉਣਾ ਹੈ ਉਹ ਦੋ ਤੁਕਾਂ ਪਹਿਲੀਆਂ ਇਹ ਹਨ ਕਰੋ ਬੇਨਤੀ ਸੰਤਨ ਪਾਸੇ ਕਰੋ ਬੇਨਤੀ ਸੰਤਨ ਪਾਸੇ
ਆਹ ਨੇ ਸੰਤ ਜਿਹੜੇ ਕਰਮ ਖੰਡ ਦੇ ਉਹ ਸੰਤ ਨੇ ਜਿਨ੍ਹਾਂ ਦੀ ਬਾਣੀ ਬਾਬੇ ਦੀ ਬੀੜ ਚ ਆਈ ਹੈ ਜਿਹੜੇ ਕਰਮਖੰਡ ਦੇ ਸਾਰੇ ਔਰ ਸਦਾ ਹੀ ਉਹ ਜੀਂਦੇ ਹਨ ਇਹ ਬੇਨਤੀ ਇੱਕੋ ਹੀ ਉਹ ਅੰਤਰਗਤ ਰੂਪੀ ਬੇਨਤੀ ਕਰਨੀ ਉਹ ਸਾਰੇ ਅੰਦਰ ਹੀ ਹੈ ਸਭ ਕੁਝ ਭੂਲੀ ਭੂਲੀ ਮੈਂ ਫਿਰੀ ਪਾਦਰ ਕਹੇ ਨਾ ਕੋਏ ਪੁੱਛੂੰ ਜਾਏ ਸਿਆਣਿਆਂ ਦੁੱਖ ਮੇਰਾ ਕਾਟੇ ਕੋਏ ਸਾਚਾ ਸਤਿਗੁਰ ਮਨੇ ਵਸੈ ਸਾਜ ਨੂੰ ਉਤੀ ਹੀ ਠਾਣ ਸਭ ਕੁਛ ਘਰ ਮੈਂ ਬਾਹਰ ਨਾ ਹੀ ਜੋ ਕੁਛ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਉਹ ਗੁਰਮੁਖੇ ਢੂੰਡ ਢੂੰਡੇਂਦਿਆਂ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ 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 ਇੱਕ ਚੀਜ਼ ਅੰਦਰ ਆਉਣੀ ਹੈ ਬੇਨਤੀ ਵੀ ਅੰਦਰ ਰੂਪ ਹੋ ਕੇ ਕਰਨੀ ਹੈ ਇਸ ਕਰਕੇ ਪਹਿਲੀਆਂ ਤੁਕਾਂ ਹਨ
ਕਰੋ ਬੇਨਤੀ ਸੰਤਨ
ਸਿੱਖ ਨੂੰ ਐਸਾ ਈਮਾਨ ਲਿਆਉਣਾ ਪੈਣਾ ਐਸਾ ਫੇਥ ਸਤਿਗੁਰੂ ਦੀ ਸਤ ਸਰੂਪ ਬਾਣੀ 'ਤੇ ਲਿਆਉਣਾ ਪੈਣਾ ਹੈ ਔਰ ਅੰਦਰ ਹੀ ਆਪਣੇ ਬੇਨਤੀ ਕਰਨੀ ਹੈ ਇਹ ਸਮਝ ਕੇ ਵੀ ਉਹ ਹਾਜ਼ਰ ਹਜ਼ੂਰ ਨੇ
ਸਭ ਕੁਛ ਅੰਦਰ ਹੈ, ਉਹ ਬੇਨਤੀ ਸੁਣਦੇ ਨੇ।
ਕਰੋ ਬੇਨਤੀ ਸੰਤਨ
ਦੂਜੇ ਦੀਆਂ ਤੁਕਣਾ ਸ਼ੁਰੂ। ਮੇਲਿਆ ਕਿੱਦਾਂ? ਅੰਦਰ ਹੀ ਸਾਧ ਸੰਗ ਵਰਤ ਗਏ, ਅੰਦਰ ਹੀ ਸਾਧੂ ਆ ਗਏ, ਅੰਦਰ ਹੀ ਸਭ ਕੁਛ ਹੋ ਗਿਆ।
ਭਇਓ ਕਿਰਪਾਲ ਸਾਧ ਸੰਗ ਪਾਇਆ, ਕਿਰਪਾਲ ਸਾਧ ਸੰਗ ਪਾਇਆ।
ਸਾਧ ਸੰਗੇ ਪਾਇਆ ਨਹੀਂ ਹੈ, ਗੱਗੇ ਨੂੰ ਔਂਕੜ ਦੇ ਦਿੱਤੀ ਕਿ ਜਿਹੜਾ ਸਾਧ ਦਾ ਸੰਗ ਹੈ ਉਹ ਅੰਦਰ ਹੀ ਹੋ ਗਿਆ।
ਭਇਓ ਕਿਰਪਾਲ ਸਾਧ ਸੰਗ ਪਾਇਆ, ਕਿਰਪਾਲ ਸਾਧ ਸੰਗ ਪਾਇਆ।
ਨਾਨਕ ਤ੍ਰਿਪਤੀ ਪੂਰਾ ਪਾਇਆ,
ਨਾਨਕ ਤ੍ਰਿਪਤੀ ਪੂਰਾ ਪਾਇਆ। ਭਇਓ
ਸਿੱਖੀ 'ਚ ਕਿਤਾਬਾਂ ਲਿਖੀਆਂ ਜਾ ਚੁੱਕੀਆਂ, ਔਰ ਬੜਾ ਬੜਾ ਇਸੇ ਗੁਰਮੁਖ ਨਾਮ ਜਪਣ ਵਾਲੇ ਸੱਜਣ ਨੂੰ ਇਹ ਕਹਿ ਕੇ ਵਡਿਆ ਦਿੱਤਾ ਗਿਆ, ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਚੇਤਾ ਵਖਿਆਣੇ। ਭਾਈ ਬਾਬਾ ਤੇਜਾ ਸਿੰਘ ਜੀ WMA ਆਪਣੇ ਗੁਰਮੁਖ ਬਾਬਾ ਅਤਰ ਸਿੰਘ ਦੀ ਜੀਵਨੀ ਲਿਖਦੇ ਹੋਏ ਸਿੱਧਾ ਹੀ ਲਿਖ ਜਾਂਦੇ ਜੀ, ਉਹਨਾਂ ਦੀ ਮਹਿਮਾ ਅਤੇ ਵੇਦ ਨਹੀਂ ਜਾਣ ਸਕਦੇ, ਉਹ ਸਾਧ ਦਾ ਲਫ਼ਜ਼ ਸਾਰਾ ਉਹਨਾਂ 'ਤੇ ਬਰਾਈ ਜਾਂਦੇ। ਉਹ ਆਪ ਨਹੀਂ, ਆਪ ਬੜੇ ਗਰੀਬ ਸੀ, ਨਾਮ ਰਸੀਏ ਸੀ, ਕਦੀ ਵੀ ਕਿਸੇ ਨਾਮ ਰਸੀਏ ਨੇ ਕਿਤਾਬਾਂ ਨਹੀਂ ਲਿਖੀਆਂ। ਇਹ ਜਿਹੜੀ ਗੰਗਾ ਗਾਂ ਜਾਂਦੀ ਗੰਧੜੀ ਹੁੰਦੀ ਜਾਂਦੀ ਹੈ, ਉਹਨਾਂ ਦੇ ਜਿਹੜੇ ਬਾਅਦ 'ਚ ਆਉਂਦੇ ਨਾ ਉਹ ਉਹਨਾਂ ਨੂੰ ਉੱਥੇ ਚਾੜ ਦਿੰਦੇ। ਇਸ ਕਰਕੇ ਜਿਹੜਾ ਸਾਰੀ ਸਿੱਖੀ 'ਚ ਇਹ ਸਾਧ ਅਤੇ ਸੰਤ ਦਾ ਲਫ਼ਜ਼ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾ ਪੰਜਾਂ ਪਿਆਰਿਆਂ ਨੂੰ ਨਹੀਂ ਸੀ ਦਿੱਤਾ, ਉਹਨਾਂ ਨੂੰ ਵੀ ਪਿਆਰੇ ਕਿਹਾ ਸੀ, ਉਹ ਸੰਤ ਕਹਿ ਸਕਦੇ ਸੀ। ਗੁਰੂ ਕਾਲ ਵੇਲੇ ਬਾਬੇ ਬੁੱਢੇ ਨੂੰ ਇਹ ਲਫ਼ਜ਼ ਨਹੀਂ ਮਿਲਿਆ, ਮਤੀ ਦਾਸ ਨੂੰ ਨਹੀਂ ਮਿਲਿਆ, ਭਾਈ ਤਾਰੂ ਸਿੰਘ ਨੂੰ ਨਹੀਂ ਮਿਲਿਆ, ਕਦੀ ਕਿਸੇ ਨੂੰ ਇਹ ਲਫ਼ਜ਼ ਨਹੀਂ ਮਿਲਿਆ ਜਿਹੜਾ ਹੁਣ ਆਮ ਖੁੱਲ੍ਹਾ ਵਰਤਾਰਾ ਹੋ ਰਿਹਾ। ਔਰ ਇਸੇ ਕਰਕੇ ਹੀ ਸਾਰੀ ਬਾਣੀ ਦੀ ਸਮਝ ਨਹੀਂ ਆ ਰਹੀ, ਔਰ ਜੋ ਉਹ ਸੰਗ ਦਾ ਫਲ ਦਿਸਿਆ ਉਹ ਬਾਹਰਲੇ ਸਾਧਾਂ ਦੇ ਸੰਗ ਦਾ ਫਲ ਨਹੀਂ ਹੈ, ਕਿਉਂਕਿ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦੇਹ ਭੰਨੀ ਪਈ ਹੈ। ਨਾ ਸਤਿਗੁਰੂ ਦੀ ਦੇਹ ਹੈ, ਨਾ ਸਾਧ ਦੀ ਦੇਹ ਹੈ, ਨਾ ਸੰਤ ਦੀ ਦੇਹ ਹੈ। ਇਸੇ ਕਰਕੇ ਉੱਤੇ ਮਹੱਲਾ ਪੰਜਵਾਂ ਮਹੱਲਾ ਦੂਜਾ ਹੈ। ਹੈਰਾਨਗੀ ਦੀ ਗੱਲ ਹੈ ਵੀ ਸਿੱਧ ਗੋਸ਼ 'ਚ ਸਿੱਧਾ ਹੀ ਮਹਾਰਾਜ ਨੇ ਲਿਖ ਦਿੱਤਾ, ਕਵਨ ਆਰੰਭ ਕਵਨ ਮਤ ਬੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਗੁਰੂ ਬਾਬੇ 'ਚ ਸਵਾਲ ਹੈ ਸਿੱਧਾਂ ਦਾ ਵੀ ਤੂੰ ਕਿੱਥੋਂ ਆਰੰਭ ਕੀਤੀ ਹੈ ਇਹ ਚੀਜ਼ ਭਗਤੀ, ਅਤੇ ਤੇਰੀ ਕਿਹੜੀ ਸਤਿਗੁਰੂ ਦੀ ਤੂੰ ਮਤ ਲਈ ਹੈ, ਤੇਰਾ ਗੁਰੂ ਕਿਹੜਾ ਹੈ, ਅਤੇ ਤੇਰਾ ਤੂੰ ਕਿਹਦਾ ਚੇਲਾ ਹੈ। ਬੜੇ ਧਿਆਨ ਨਾਲ ਦੇਖਿਓ ਸਵਾਲ, ਕਵਨ ਆਰੰਭ ਕਵਨ ਮਤ ਬੇਲਾ, ਕਿਹਦੀ ਮਤ ਲਈ ਤੂੰ ਭਗਤੀ ਕਰਨ ਲਈ ਰੱਬ ਨੂੰ ਮਿਲਣ ਲਈ, ਕਵਨ ਮਤ ਬੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਹੁਣ ਇੱਥੇ ਜੇ ਦੇਹ ਅਧਾਰ ਕਰਨੀ ਹੁੰਦੀ ਤਾਂ ਬਾਬਾ ਨਾਨਕ ਲਿਖ ਜਾਂਦਾ। ਉਹਨਾਂ ਨੇ ਦੇਖੋ ਜਵਾਬ ਕੀ ਦਿੱਤਾ, ਕਹਿੰਦੇ ਪਾਵਨ ਆਰੰਭ, ਜੋ ਮੈਂ ਅਭਿਆਸ ਕਰਦਾ ਹਾਂ ਰੱਬ ਦੇ ਨਾਮ ਦਾ ਪਵਨ ਦੇ ਨਾਲ, ਅਰਧ ਉਰਧ ਦਿਨ ਰਾਤ ਜੋ ਮੈਂ ਅਭਿਆਸ ਕਰ ਰਿਹਾ ਹੈ, ਪਾਵਨ ਆਰੰਭ ਸੱਤੇ ਗੁਰ ਮਤ ਵੇਲਾ, ਮੇਰੀ ਮਤ ਕਿਹਦੀ ਨੇ ਜਪਿਆ, ਮੈਂ ਸਤਿਗੁਰ ਦੀ ਮਤ ਨਾ, ਤੋ ਸਤਿਗੁਰ ਦੀ ਮਤ ਕੀ ਹੈ, ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਹਾਂ ਸਮਾਨਾ, ਉਹ ਸਤਿਗੁਰ ਦੀ ਮਤ ਹੈ ਹੀ ਸਤਿਗੁਰ ਦੀ ਬਾਣੀ ਦੇ ਫਿਰਨੀ। ਕਹਿੰਦੇ ਜਿਹੜੇ ਸ਼ਬਦ ਨੇ ਜਿਹੜੀ ਸਤਿਗੁਰੂ ਦੀ ਮੱਤ ਹੈ ਮੈਂ ਉਹਦੇ ਨਾਲ ਨਾਮ ਜਪਦਾ ਹਾਂ, ਕਿਉਂਕਿ ਨਾਮ ਜਪਣਾ ਇੰਨਾ ਮੁਸ਼ਕਲ ਹੈ ਵੀ ਜੇ ਸਤਿਗੁਰੂ ਦੀ ਮੱਤ ਨਾ ਲਈਏ ਜਪਿਆ ਨਹੀਂ ਜਾਂਦਾ। ਪਾਵਨ ਆਰੰਭ ਸਤਿਗੁਰ ਮੱਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚ, ਵੀ ਮੈਂ ਸ਼ਬਦ ਨੂੰ ਹੀ ਜਪਦਾ ਹਾਂ ਅਤੇ ਮੇਰੀ ਜਿਹੜੀ ਸੁਰਤ ਉਹ ਚੇਲਾ ਬਣ ਕੇ ਮਗਰ ਮਗਰ ਮੈਂ ਸ਼ਬਦ ਰੂਪ ਹੀ ਹੋ ਜਾਂਦਾ, ਦੇਹ ਵਿੱਚ ਹੈ ਹੀ ਕਿਤੇ ਨਾ ਕੋਈ ਗੁਰੂ ਨਾ। ਕਵਨ ਆਰੰਭ ਕਵਨ ਮੱਤ ਕੌਣ ਮੱਤ ਵੇਲਾ ਕਿਹਦੀ ਮੱਤ ਲਈ ਹੈ ਤੂੰ, ਇਸ ਕਰਕੇ ਸਾਡੀ ਮੱਤ ਕੀ ਹੈ, ਸਤਿਗੁਰ ਕੀ ਬਾਣੀ ਸੱਤ ਸਰੂਪ ਹੈ ਗੁਰਬਾਣੀ ਬਣੀ ਹੈ, ਇਸ ਕਰਕੇ ਨਾਮ ਜਪਣ ਲਈ ਜੇ ਮਦਦ ਲੈਣੀ ਹੈ ਤਾਂ ਸ਼ਬਦਾਂ ਦੀ ਲੈਣੀ, ਭੂਲਾ ਮਨ ਸਮਝੇ ਗੁਰਸਬ ਦੀ, ਇਸ ਕਰਕੇ ਜਿਹੜੀ ਸਤਿਗੁਰੂ ਦੀ ਮੱਤ ਹੈ ਉਹ ਹੀ ਸਤਿਗੁਰੂ ਦਾ ਦੇਹ ਸਰੂਪ ਹੈ। ਇਸ ਕਰਕੇ ਜਿਸ ਵੇਲੇ ਉਹਨਾਂ ਨੇ ਸਵਾਲ ਪੁੱਛਿਆ, ਮਹਾਰਾਜ ਨੇ ਜਵਾਬ ਦਿੱਤਾ ਵੀ ਮੈਂ ਮੇਰਾ ਸ਼ਬਦ ਗੁਰੂ ਹੈ ਔਰ ਇਸ ਸ਼ਬਦ ਗੁਰੂ ਦੇ ਵਿੱਚ ਹੀ ਗੁਰੂ ਦੱਸ ਵੀ ਗਏ। ਸ਼ਬਦ ਗੁਰੂ ਉਹ ਹੀ ਅੱਖਰ ਹੈ, ਉਹਦਾ ਅੱਧਾ ਹਿੱਸਾ ਹੈ ਜਿਹੜਾ ਸ਼ਬਦ ਜਪਦੇ ਸੀ ਗੁਰੂ, ਪੂਰਾ ਸ਼ਬਦ ਵਾਹੋ ਵਾਹੋ ਕਰਤਿਆਂ ਰਸਨਾ ਸ਼ਬਦ ਸੁਹਾਵੀ, ਪੂਰੇ ਸ਼ਬਦ ਪ੍ਰਭ ਮਿਲਿਆ ਆਈ। ਸੋ ਇਹੋ ਚੌਖਰਾ ਸ਼ਬਦ ਹੈ ਜਿਹੜੇ ਪੰਜ ਪਿਆਰੇ ਦੜਾਉਂਦੇ। ਸੋ ਗੁਰੂ ਕਾਲ ਵੇਲੇ ਤੋਂ ਹੀ ਕਿਸੇ ਗੁਰੂ ਨਾ ਕਿਸੇ ਗਾਂ ਗੁਰੂ ਦੇ ਸਿੱਖ ਨੂੰ ਭਾਈ ਦਾ ਰਤਬਾ ਦੇ ਦਿੱਤਾ ਸੀ, ਗੁਰਮੁਖ ਬਣ ਸਕਦੇ ਸੀ ਪਰ ਸੰਤ ਅਤੇ ਸਾਧ ਕਦੀ ਨਹੀਂ ਸੀ ਕੋ ਪਹਾਇਆ। ਸਾਰੀ ਬਾਣੀ ਪੜ੍ਹ ਕੇ ਦੇਖ ਲਓ, ਹਿਸਟਰੀ ਪੜ੍ਹ ਕੇ ਦੇਖ ਲਓ। ਇਸ ਕਰਕੇ ਪੰਜ ਪਿਆਰੇ ਉਹਨਾਂ ਨੂੰ ਵੀ ਪੰਜ ਪਿਆਰੇ ਅਤੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਇਹ ਸਾਰੀ ਸੀਨਾ ਪਸੀਨਾ ਕ੍ਰਿਸਟਲ ਲਾਈ ਕਲੀਅਰ ਚੀਜ਼ ਹੈ ਜਿਹਨੂੰ ਕੋ। ਲੇਕਿਨ ਬਾਣੀ ਦਾ ਆਪਣਾ ਪੁਜਾਰੀ ਟੋਲੇ ਨਾਲ ਮਤਲਬ ਕੱਢਣ ਲਈ ਇਹਦੇ ਸੰਨੇ ਅਰਥ ਸੀ ਉਹਦੇ ਵਿਗਾੜ ਦਿੱਤੇ। ਹੁਣ ਦੱਸੋ ਇੱਥੇ ਜਿਹੜਾ ਸਾਧ ਦਾ ਸੰਗ ਹੈ ਉਹ ਪਿਛਲੀ ਸ਼ਬਦ ਚੌਂਕੀ 'ਚ ਅਸੀਂ ਲੈ ਆਏ ਹਾਂ, ਕਬ ਹੂੰ ਸਾਧ ਸੰਗਤ ਇਹ ਪਾਵੈ ਉਸ ਅਸਥਾਨ 'ਤੇ ਬਹਰ ਨਾਵੈ, ਉਹ ਥਾਨ ਅੰਦਰ ਹੈ। ਕਿਉਂ ਧੰਨ ਧੰਨ ਸੋ ਸਰੀਰ ਸੁਹਾਵਾ ਥਾਨ ਹੈ ਜਿੱਥੇ ਮੇਰਾ ਗੁਰੂ ਧਰੇ ਵਿਖਾ, ਵਿਖਾ ਕਹਿੰਦੇ ਉਹ ਲਾਂਘ ਭਰਨ ਨੂੰ ਸਟੈਪ ਨੂੰ, ਜਿੱਥੇ ਮੇਰਾ ਗੁਰੂ ਪਹਿਲਾ ਸਟੈਪ ਰੱਖਦਾ ਹੈ ਉਹ ਗੁਰੂ ਡਿਵਾਈਨ ਹੈ, ਉਹ ਬੋਡੀ ਨਹੀਂ ਹੈ। ਧੰਨ ਧੰਨ ਸੋ ਸਰੀਰ ਸੁਹਾਵਾ ਥਾਨ ਹੈ ਜਿੱਥੇ ਮੇਰਾ ਗੁਰੂ ਧਰੇ ਵਿਖਾ, ਮੇਰੀ ਪਹਿਲੀ ਉਲਾਂਘ ਭੜ ਕੇ ਉਹ ਪਹਿਲਾ ਜਿਹੜਾ ਅੰਦਰ ਸਾਧੂ ਦਾ ਆਉਣਾ ਹੈ ਉਹ ਥੋੜ੍ਹਾ ਜਿਹੀ ਜਿਹੜੀ ਕਲਾ ਵਰਤਦੀ ਹੈ ਗੁਰਸਿੱਖ 'ਤੇ ਮਿਹਰ ਹੁੰਦੀ ਹੈ ਉਹ ਹੈ
ਪਇਓ ਕਿਰਪਾਲ
ਆਪਾਂ ਸਪਸ਼ਟ ਕਰਨਾ ਵੀ ਇੱਕੋ ਵਾਰੀ ਸਾਰਾ ਮਿਲ ਜਾਂਦਾ ਜਾ ਕੇ ਹੌਲੀ ਹੌਲੀ ਇਹਨੂੰ ਵਧਾਉਣਾ ਪੈਂਦਾ, ਜੇ ਤਾਂ ਵਧਾਉਣਾ ਪੈਂਦਾ ਫਿਰ ਕਿਸੇ ਬੋਡੀ ਦਾ ਸੰਗ ਨਹੀਂ ਹੈ, ਸਰੀਰ ਦਾ ਸੰਗ, ਇਹ ਡਿਵਾਈਨ ਚੀਜ਼ ਹੈ ਕੋਈ। ਤੋ ਇਸ ਕਰਕੇ ਆਓ ਸ਼ਬਦ ਲਈਏ,
ਸਤਿ ਜਾਨ। ਸੱਚ ਜਾਣ ਸਦਾ ਗੁਰ ਸ਼ਬਦ ਦੀ ਸੱਚ ਜਾਣ ਗੁਰ ਸ਼ਬਦ ਦੀ ਸੱਚ ਜਾਣ।